ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀ ਐ ਕਿਆ ਚੱਲ ਹੈ ਬਾਂਹ ਲੁਡਾਏ, ਆਪਣਾ ਪਿਰ ਨਾ ਪਛਾਣ ਹੀ ਕਿਆ ਮੂੰਹ ਦੇ ਸਹਿਜਾਏ। ਸੁਣ ਸੁਣ ਕਾਮ ਗਹੇਲੀਏ ਕਿਆ ਚੱਲ ਹੈ ਬਾਂਹ ਲੁਡਾਏ, ਆਪਣਾ ਪਿਰ ਨਾ ਪਛਾਣ ਹੀ ਕਿਆ ਮੂੰਹ ਦੇ ਸਹਿਜਾਏ। ਜਿਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋ ਪਾਏ, ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ। ਮੁੰਦੇ ਕੂੜ ਮੁਠੀ ਕੂੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਰਹਾਉ ਮਨਮੁਖ ਕੰਤ ਨਾ ਪਛਾਣਈ ਤਿਨ ਕਿਉ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲ ਹੈ ਦੁਖ ਪਾਵਹਿ ਦੂਜੈ ਪਾਏ। ਸ਼ਬਦ ਰਤਿਆ ਸੁਹਾਗਣੀ ਤਿਨ ਵਿੱਚੋਂ ਹਉ ਮੈਂ ਜਾਏ, ਸਦਾ ਪਿਰ ਰਾਵਹਿ ਆਪਣਾ ਤਿੰਨਾ ਸੁਖੇ ਸੁਖ ਵਿਹਾਏ। ਗਿਆਨ ਵਿਹੂਣੀ ਪਿਰ ਮੁਤਿਆ ਪਿਰਮ ਨ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨ ਜਾਏ। ਆਵਹੋ ਮਿਲਹੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ। ਸੇ ਸਹੀਆ ਸੁਹਾਗਣੀ ਜਿਨਕਾ ਨਦਰ ਕਰੇ, ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੇ, ਘਰ ਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ। ਨਾਨਕ ਸੋ ਭਾਵੰਤੀਆ ਸੁਹਾਗਣੀ ਆਨਜਨ ਭਗਤ ਕਰੇ, ਘਰ ਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ। ਨਾਨਕ ਸੋ ਭਾਵੰਤੀਆ ਸੁਹਾਗਣੀ ਆਨਜਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ, ਸੁਣ ਸੁਣ ਕਾਮ ਗਹੇਲੀਏ ਕਿਆ ਚੱਲ ਹੈ ਬਾਂਹ ਲੁਡਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਨੂੰ ਪੰਜਵੇਂ ਸਰੂਪ ਦੇ ਅੰਦਰ ਇੱਕ ਥਾਂ ਸੰਗ੍ਰਹਿ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬੀੜ ਤਿਆਰ ਕੀਤੀ ਜਿਸ ਨੂੰ ਸਿੱਖ ਜਗਤ ਦੇ ਅੰਦਰ ਆਦਿ ਬੀੜ ਸ਼੍ਰੀ ਕਰਤਾਰਪੁਰ ਸਾਹਿਬ ਵਾਲੀ ਆਖਿਆ ਜਾਂਦਾ ਹੈ। ਫਿਰ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਜੀ ਨੇ ਮਾਲਵੇ ਦੀ ਧਰਤੀ ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਆਪਣੇ ਅਨੁਭਵ ਦੁਆਰਾ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18:10:20 ਤੱਕ ਕੰਠੋਂ ਉਚਾਰਨ ਕੀਤੀ। ਜਿਤਨੀ ਵੀ ਬਾਣੀ ਸਤਿਗੁਰੂ ਨੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤੀ ਓਨੇ ਹੀ ਪਵਿੱਤਰ ਬਾਣੀ ਦੇ ਅਰਥ ਸਿੰਘਾਂ ਨੂੰ ਪੜ੍ਹਾਏ। ਬੇਅੰਤ ਸੰਗਤਾਂ ਨੇ ਵੀ ਲਾਹਾ ਪ੍ਰਾਪਤ ਕੀਤਾ ਹੈ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਸੀ, ਖਾਲਸਾ ਜੀ, ਜਿੰਨਾ ਵੀ ਗੁਰਬਾਣੀ ਨੂੰ ਤੁਸੀਂ ਸਮਝਿਆ ਹੈ ਓਨਾ ਹੀ ਅੱਗੇ ਸੰਗਤਾਂ ਨੂੰ ਸਮਝਾਓ। ਜੇ ਕੋਈ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਿਆ ਹੈ ਉਹ ਸ਼ੁੱਧ ਪਾਠ ਸਿਖਾਵੇ, ਜੇ ਕੋਈ ਗੁਰਬਾਣੀ ਦਾ ਕੀਰਤਨ ਸਿੱਖਿਆ ਹੈ ਉਹ ਅੱਗੇ ਕੀਰਤਨ ਸਿਖਾਵੇ, ਜੇ ਕਿਸੇ ਨੇ ਗੁਰਬਾਣੀ ਦਾ ਅਰਥ ਬੋਧ ਹਾਸਲ ਕੀਤਾ ਹੈ ਉਹ ਗੁਰਸਿੱਖ ਸੰਗਤਾਂ ਨੂੰ ਗੁਰਬਾਣੀ ਦਾ ਅਰਥ ਬੋਧ ਕਰਵਾਵੇ। ਕਲਗੀਧਰ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਗੁਰਬਾਣੀ ਦੇ ਅਰਥਾਂ ਦੀ ਸੰਪਰਦਾਏ ਚੱਲੀ ਆ ਰਹੀ ਹੈ, ਜਿਸ ਨੂੰ ਦਮਦਮੀ ਟਕਸਾਲ ਪੰਥ ਵਿੱਚ ਆਖਿਆ ਜਾਂਦਾ ਹੈ। ਉਸ ਦਮਦਮੀ ਟਕਸਾਲ ਦੀ ਮਰਯਾਦਾ ਹੈ ਇੱਕ ਓਅੰਕਾਰ ਤੋਂ ਲੈ ਕੇ ਆਰੰਭ ਤੋਂ ਤੁਰਕੀ ਬਾਣੀ ਦੀ ਕਥਾ ਆਰੰਭ ਕੀਤੀ ਜਾਂਦੀ ਹੈ ਅਤੇ ਫਿਰ ਸੰਪੂਰਨ ਕਥਾ ਦਾ ਭੋਗ 18:10:20 'ਤੇ ਪਾਇਆ ਜਾਂਦਾ ਹੈ, ਜਿਹਦੇ ਵਿੱਚ ਵਿਦਿਆਰਥੀ ਵੀ ਅਰਥਬੋਧ ਹਾਸਲ ਕਰਦੇ ਸਨ ਅਤੇ ਨਾਲ ਦੀ ਨਾਲ ਸੰਗਤਾਂ ਵੀ ਗੁਰਬਾਣੀ ਦਾ ਬੋਧ ਹਾਸਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਸਨ। ਉਸੇ ਹੀ ਪਰੰਪਰਾ ਦੇ ਅਨੁਸਾਰ ਆਪ ਸੰਗਤਾਂ ਪਿਛਲੇ ਦਿਨਾਂ ਤੋਂ, ਕਿਉਂਕਿ ਸਿੱਖ ਕੌਮ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਹੈ ਅਤੇ ਇਸ ਸ਼ਹਿਰ ਦੀਆਂ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪਹਿਲੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਕਰਵਾਉਣ ਦਾ ਅਤੇ ਨਾਲ ਹੀ ਉਸਨੂੰ CD DVD ਆਦਿਕ ਤਿਆਰ ਕਰਕੇ ਗੁਰੂ ਦਾ ਸੰਦੇਸ਼, ਗੁਰਬਾਣੀ ਦਾ ਪੈਗਾਮ ਘਰ ਘਰ ਪਹੁੰਚਾਉਣ ਦਾ ਉਪਰਾਲਾ ਆਰੰਭਿਆ ਹੈ। ਸਤਿਗੁਰੂ ਰਹਿਮਤ ਕਰਨ, ਇਸ ਕਾਰਜ ਦੇ ਵਿੱਚ ਜੋ ਜੋ ਗੁਰਸਿੱਖ ਮਾਈ ਭਾਈ ਸਹਿਯੋਗ ਦੇ ਰਹੇ ਹਨ ਜਾਂ ਸੇਵਾ ਨਿਭਾ ਰਹੇ ਹਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਸੇਵਾ ਲੇਖੇ ਵਿੱਚ ਲਾਉਣ, ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ ਅਤੇ ਇਸ ਕਾਰਜ ਦੇ ਵਿੱਚ ਸਫਲਤਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਇਸਤਰੀ ਰੂਪਕ ਅਲੰਕਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਸਿੱਖਿਆ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਕਿਉਂਕਿ ਗੁਰਬਾਣੀ ਵਿੱਚ ਇੱਕ ਥਾਂ 'ਤੇ ਪੰਕਤੀ ਆਈ ਹੈ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ। ਇੱਕ ਹੋਰ ਵੀ ਪੰਕਤੀ ਆਈ ਹੈ, ਠਾਕੁਰ ਏਕ ਸੁਭਾਈ ਨਾਰ। ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ ਇਹਨਾਂ ਦਾ ਪਤੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਅਤੇ ਸਾਨੂੰ ਇਹ ਹੁਕਮ ਹੈ ਤੁਸਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਜਿਹੜੇ ਮਿਲ ਪੈਂਦੇ ਨੇ ਉਹਨਾਂ ਨੂੰ ਸੁਹਾਗਣਾ ਦਾ ਰੁਤਬਾ ਪ੍ਰਾਪਤ ਹੁੰਦਾ ਹੈ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਹੇ। ਦੂਜੇ ਪਾਸੇ ਕੁਝ ਉਹ ਵੀ ਜੀਵ ਰੂਪ ਇਸਤਰੀਆਂ ਨੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ ਤੋਂ ਬਾਰ ਬਾਰ ਹੋਰ ਪਾਸੇ ਹੀ ਭਟਕ ਰਹੀਆਂ ਹਨ। ਦੁਹਾਗਣੀ ਕਿਆ ਨਿਸਾਣੀਆਂ, ਖਸਮੋ ਕੁੱਥੀਆਂ ਫਿਰੈ ਨਿਮਾਣੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁੱਖਾਂ ਨੂੰ ਗੁਰਮੁਖ ਬਣਾਉਣ ਦਾ, ਦੁਹਾਗਣਾਂ ਨੂੰ ਸੁਹਾਗਣ ਬਣਾਉਣ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮੁੰਦੇ ਕੂੜ ਮੁੱਠੀ ਕੂੜਿਆਰ, ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ। ਰਹਾਉ ਮੁੰਦੇ ਦਾ ਅਰਥ ਹੈ ਜਿਸ ਨੂੰ ਹਾਲੇ ਨਵੀਂ ਜਵਾਨੀ ਆਈ ਹੋਈ ਹੈ। ਜੋਬਨਮਤੀ ਇਸਤਰੀ ਨੂੰ ਮੁੰਦੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਮਹਾਂਪੁਰਖ ਅਗਿਆਤ ਜੋਬਨ ਵਾਲੀ ਇਸਤਰੀ ਨੂੰ ਮੁੰਦੇ ਸ਼ਬਦ ਦੁਆਰਾ ਸੰਬੋਧਨ ਕਰਦੇ ਸਨ। ਹਜ਼ੂਰ ਕਹਿੰਦੇ ਨੇ ਜਵਾਨੀ ਤੇ ਆ ਗਈ ਹੈ, ਪਰ ਹਾਲੇ ਇਹ ਨਹੀਂ ਪਤਾ ਵੀ ਆਪਣਾ ਪਤੀ ਕੌਣ ਹੈ ਅਤੇ ਕਿਵੇਂ ਉਸ ਨੂੰ ਮਿਲਣਾ ਅਤੇ ਕਿਵੇਂ ਉਸ ਨੂੰ ਪ੍ਰਸੰਨ ਕਰਨਾ ਹੈ। ਅਤੇ ਐਸੀ ਜੀਵ ਰੂਪ ਇਸਤਰੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁੰਦੇ ਸ਼ਬਦ ਦੁਆਰਾ ਸੰਬੋਧਨ ਕਰਦੇ ਨੇ, ਮੁੰਦੇ ਕੂੜ ਮੁੱਠੀ ਕੂੜ ਯਾਰ। ਇਹ ਮੁੰਦੇ ਜੋਬਨ ਮਤੀਏ, ਅਗਿਆਤ ਜੋਬਨ ਵਾਲੀਏ, ਇਹ ਝੂਠੀਏ, ਕੂੜ ਮੁੱਠੀ ਕੂੜ ਯਾਰ ਝੂਠੀਏ, ਤੈਨੂੰ ਤਾਂ ਝੂਠ ਨੇ ਹੀ ਲੁੱਟ ਲਿਆ ਹੈ। ਝੂਠ ਕੀ ਹੈ? ਦ੍ਰਿਸ਼ਮਾਨ ਹੈ ਸਗਲ ਮਥੇਨਾ। ਆ ਜੋ ਕੁਝ ਅਸੀਂ ਵੇਖ ਰਹੇ ਹਾਂ ਦ੍ਰਿਸ਼ਟਮਾਨ ਸੰਸਾਰ ਇਹ ਸਾਰਾ ਹੀ ਨਾਸਵੰਤ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਹਜ਼ੂਰ ਕਹਿੰਦੇ ਮੁੰਦੇ ਕੂੜ ਮੁੱਠੀ ਕੂੜ ਯਾਰ, ਇਹ ਅਗਿਆਤ ਜੋਬਨ ਵਾਲੀਏ, ਇਹ ਝੂਠੀਏ, ਤੈਨੂੰ ਤਾਂ ਝੂਠ ਨੇ ਹੀ ਲੁੱਟ ਲਿਆ ਹੈ। ਫਿਰ ਪ੍ਰਭ ਸਾਚਾ ਸੋਹਣਾ, ਉਹ ਪਿਰ ਪਤੀ ਪਰਮੇਸ਼ਰ ਸੱਚਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਅਤੇ ਸੋਹਣਾ, ਉਹ ਬਹੁਤ ਸੋਹਣਾ ਹੈ ਮੇਰਾ ਸੁੰਦਰ ਸੁਆਮੀ ਜੀ। ਪਾਈਆ ਗੁਰ ਵਿਚਾਰ, ਉਹ ਗੁਰੂ ਦੀ ਵਿਚਾਰ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਭਾਵ ਸਤਿਗੁਰੂ ਦਰਗਾਹੀ ਵਿਚੋਲੇ ਨੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਸਿੱਖਿਆ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਹਨੂੰ ਮੰਨਿਆ ਜਾਵੇ, ਗੁਰੂ ਦੀ ਵਿਚਾਰ ਅਨੁਸਾਰ ਚੱਲਿਆ ਜਾਵੇ, ਤਾਂ ਫਿਰ ਹੀ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਜਿਹੜਾ ਹਾਲੇ ਵਾਹਿਗੁਰੂ ਪਰਮੇਸ਼ਰ ਦੇ ਪੰਧ 'ਤੇ ਚੱਲਿਆ ਨਹੀਂ ਹੈ, ਜਵਾਨੀ 'ਤੇ ਆਈ ਹੈ, ਸ਼ੌਕ 'ਤੇ ਹੈ ਬਈ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ, ਪਰ ਹਾਲੇ ਇਹ ਨਹੀਂ ਪਤਾ ਵੀ ਮਿਲਣ ਵਾਸਤੇ ਕੀ ਕੁਛ ਕਰਨਾ ਪੈਂਦਾ ਹੈ। ਐਸੀ ਜੀਵ ਰੂਪ ਇਸਤਰੀ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉਪਦੇਸ਼ ਦੇ ਰਹੇ ਹਨ, ਲਓ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਤੀਜਾ, ਸੁਣ ਸੁਣ ਕਾਮ ਗਹੇ ਲੀਏ, ਕਿਆ ਚੱਲੈ ਬਾਂਹ ਲੁਡਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੁਣ ਸੁਣ ਕਾਮ ਗਹੇਲੀਏ, ਇਹ ਕਾਮ ਦੀ ਗ੍ਰਸੀ ਹੋਈਏ, ਸੁਣ ਸੁਣ। ਦੋ ਵਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਬੋਲ ਕੇ ਹਲੂਣਾ ਦਿੱਤਾ ਹੈ। ਜਿਵੇਂ ਆਪਾਂ ਕੋਈ ਗੱਲ ਸਾਡੀ ਨਾ ਨਾ ਸੁਣੇ ਅਤੇ ਫਿਰ ਆਪਾਂ ਦੋ ਵਾਰੀ, ਕਈ ਵਾਰੀ ਤਿੰਨ ਵਾਰੀ ਵੀ ਕਹਿੰਦੇ ਹਾਂ ਵੀ ਸੁਣ ਸੁਣ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣ ਸੁਣ ਕਾਮ ਗਹੇਲੀਏ, ਇਹ ਕਾਮ ਦੀ ਗ੍ਰਸੀਏ ਹੋਈਏ, ਤੂੰ ਸੁਣ ਸਿੱਖਿਆ ਬਾਹਰਲੇ ਕੰਨਾਂ ਨਾਲ ਵੀ, ਅੰਦਰਲੇ ਮਨ ਦੇ ਕੰਨਾਂ ਦੇ ਨਾਲ ਵੀ ਇਹ ਸਿੱਖਿਆ ਸੁਣ। ਕਿਆ ਚੱਲੇ ਹੈ ਬਾਹਾਂ ਲੁਡਾਏ, ਕੀ ਤੂੰ ਆਪਣੀਆਂ ਬਾਹਾਂ ਨੂੰ ਲੁਡਾਏ ਦਾ ਅਰਥ ਹੈ ਓਲਾਰ ਓਲਾਰ ਕੇ ਚੱਲ ਰਹੀ ਹੈ। ਠੀਕ ਹੈ ਤੇਰੇ 'ਤੇ ਜਵਾਨੀ ਆਈ ਹੈ, ਅੱਲੜ ਅਵਸਥਾ ਹੈ, ਪਰ ਤੈਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਬੜੇ ਸੰਜਮ ਤੇ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਹੈ।
ਆਪਣਾ ਪਿਰ ਨਾ ਪਛਾਣ ਹੀ ਕਿਆ ਮੂੰਹ ਦੇ ਸਹਿ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਰ ਜੀਵ ਰੂਪ ਇਸਤਰੀ ਨੂੰ, ਹਰ ਆਤਮਾ ਤੇ ਰੂਹ ਨੂੰ ਇਹ ਉਪਦੇਸ਼ ਦੇ ਰਹੇ ਹਨ। ਜਿਹੜੀ ਕਾਮ ਦਾ ਅਰਥ ਹੈ ਕਾਮਨਾ ਦੀ ਗ੍ਰਸੀ ਹੋਈ ਹੈ। ਕਿਸੇ ਕਵੀ ਨੇ ਕਾਮ ਦੇ ਬਾਰੇ ਇੱਕ ਦੋਹਰਾ ਲਿਖਿਆ ਹੈ, ਕਾਮ ਕਾਮ ਸਭ ਕੋ ਕਹੈ ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਮਨ ਦੀ ਕੋਈ ਵੀ ਕਾਮਨਾ ਹੈ, ਹਰ ਜੀਵ ਦੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਤਾਂ ਹੈ ਹੀ ਹੈ ਨਾ। ਇਸੇ ਲਈ ਸਤਿਗੁਰੂ ਮਹਾਰਾਜ ਹਰ ਜੀਵ ਨੂੰ ਸਾਂਝਾ ਉਪਦੇਸ਼ ਦਿੰਦੇ ਹਨ, ਇਹ ਕਾਮਨਾ ਦੀ ਗ੍ਰਸੀ ਹੋਈਏ ਜੀਵ ਰੂਪ ਇਸਤਰੀਏ, ਸੁਣ ਸੁਣ ਧਿਆਨ ਦੇ ਨਾਲ, ਕਿਆ ਚੱਲੇ ਹੈ ਬਾਹਾਂ ਲੁਡਾਏ, ਤੂੰ ਆਪਣੀ ਬਿਰਤੀ ਰੂਪੀ ਬਾਂਹ ਨੂੰ ਵੀ ਉਲਾਰ ਉਲਾਰ ਕੇ ਵਿਸ਼ਿਆਂ ਵਿਕਾਰਾਂ ਦੇ ਵੱਲ ਕਿਉਂ ਜਾਨੀ ਹੈ। ਆਪਣਾ ਪਿਰ ਨਾ ਪਛਾਣੀ, ਜਿਹੜਾ ਤੇਰਾ ਆਪਣਾ ਪਤੀ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਜਗ ਮੈਂ ਪੁਰਖ ਏਕ ਹੈ, ਤੂੰ ਉਸ ਆਪਣੇ ਪਤੀ ਨੂੰ ਤਾਂ ਪਛਾਣਦੀ ਹੀ ਨਹੀਂ, ਕਿਆ ਮੋਹ ਦੇਸਹਿ ਜਾਏ। ਪਰ ਜਦੋਂ ਅੱਗੇ ਉਸ ਪਤੀ ਪਰਮੇਸ਼ਰ ਦੇ ਘਰ ਪ੍ਰਲੋਕ ਵਿੱਚ ਗਈ, ਉੱਥੇ ਜਾ ਕੇ ਕੀ ਮੂੰਹ ਦੇਵੇਂਗੀ, ਕੀ ਉੱਥੇ ਮੂੰਹ ਦਿਖਾਵੇਂਗੀ? ਭਾਵ ਜਦੋਂ ਆਪਣੇ ਪਤੀ ਦੀ ਤੂੰ ਪਛਾਣ ਹੀ ਨਾ ਕਰ ਸਕੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਸਾਂ ਸਮਝਿਆ ਹੀ ਨਾ, ਅਤੇ ਫਿਰ ਦਰਗਾਹ ਦੇ ਵਿੱਚ ਜਾ ਕੇ ਕੀ ਮੂੰਹ ਦਿਖਾਵਾਂਗੇ? ਸਾਨੂੰ ਮੂੰਹ ਦਿਖਾਉਣਾ ਔਖਾ ਹੋਵੇਗਾ।
ਜਿਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗੋ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਹੌਲੀ ਹੌਲੀ ਜਦੋਂ ਕੋਈ ਸਿਆਣੀ ਬੀਬੀ ਨਵੀਂ ਉਮਰ ਦੀ ਕਿਸੇ ਲੜਕੀ ਨੂੰ ਸਮਝਾਉਂਦੀ ਹੈ, ਤੇ ਫਿਰ ਉਹ ਇਹ ਕਹਿੰਦੀ ਹੈ ਜਿਨੀ ਸਖੀ ਕੰਤ ਪਛਾਣਿਆ, ਜਿਨ੍ਹਾਂ ਸਖੀਆਂ ਗੁਰਮੁਖ ਸਖੀਆਂ ਨੇ, ਗੁਰਮੁਖ ਰੂਹਾਂ ਨੇ, ਸੰਤ ਭਗਤ ਰੂਪ ਸਖੀਆਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਪਛਾਣਿਆ ਹੈ, ਹਉ ਤਿੰਨ ਕਹਿ ਲਾਗੋਂ ਪਾਏ, ਵੀ ਮੈਂ ਉਹਨਾਂ ਦੇ ਜਾ ਕੇ ਚਰਨੀ ਲੱਗਦੀ ਹਾਂ ਜਿਹੜੀਆਂ ਸੁਹਾਗਵੰਤੀਆਂ ਰੂਹਾਂ ਨੇ, ਜਿਨ੍ਹਾਂ ਨੇ ਪਰਮੇਸ਼ਰ ਪਤੀ ਨੂੰ ਪਛਾਣਿਆ ਹੀ ਨਹੀਂ, ਪ੍ਰਾਪਤ ਕੀਤਾ ਹੋਇਆ ਹੈ, ਅਸੀਂ ਜਾ ਕੇ ਉਹਨਾਂ ਦੇ ਚਰਨੀ ਲੱਗਦੇ ਹਾਂ, ਕਿਉਂਕਿ ਉਹ ਸਾਨੂੰ ਵਾਹਿਗੁਰੂ ਪਤੀ ਦੇ ਮਿਲਣ ਦਾ ਢੰਗ ਤਰੀਕਾ ਜ਼ਰੂਰ ਦੱਸਣਗੇ।
ਦਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖ ਸਤਸੰਗੀਆਂ ਦੀ ਸਤਸੰਗਤ ਦੇ ਮੇਲ ਵਿੱਚ ਮਿਲਾ ਕੇ ਤਿੰਨ ਹੀ ਜੈਸੀ ਥੀ ਰਹਾਂ, ਅਤੇ ਮੇਰਾ ਇਹ ਜੀ ਕਰਦਾ ਹੈ ਮੈਂ ਵੀ ਉਹਨਾਂ ਵਰਗੀ ਹੀ ਬਣ ਜਾਵਾਂ। ਭਾਵ ਜਿਹੜੇ ਸੁਹਾਗਣਾਂ ਦੇ ਵਿੱਚ ਗੁਣ ਨੇ, ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਾ ਵੀ ਕੰਤ, ਜਿਹੜੇ ਐਸੇ ਗੁਣ ਨੇ ਉਹਨਾਂ ਦੇ ਵਿੱਚ, ਮੈਂ ਵੀ ਧਾਰਨ ਕਰਕੇ ਉਹਨਾਂ ਵਰਗੀ ਹੀ ਹੋ ਜਾਵਾਂ, ਤਾਂ ਕਿ ਮੈਨੂੰ ਵੀ ਪਰਮੇਸ਼ਰ ਪਤੀ ਮਿਲ ਸਕੇ।
ਮੁੰਦੇ ਕੂੜ ਮੁਠੀ ਕੂੜੀ ਯਾਰ ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾ। ਮਨ ਮੁਖ ਕੰਤ ਨਾ ਪਛਾਣਈ ਤਿਨ ਕਿਉਂ ਰਹਿਣ ਵਿਹਾਏ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਮਨਮੁਖ ਕੰਤ ਨਾ ਪਛਾਣਈ, ਜਿਹੜੀਆਂ ਮਨਮੁਖ ਰੂਹਾਂ ਨੇ ਉਸ ਪਤੀ ਪਰਮੇਸ਼ਰ ਨੂੰ ਨਹੀਂ ਪਛਾਣ ਸਕਦੀਆਂ, ਤਿਨ ਕਿਉਂ ਰਹਿਣ ਵਿਹਾਏ, ਅਤੇ ਫਿਰ ਉਹਨਾਂ ਦੀ ਜਿਹੜੀ ਅਵਸਥਾ ਰੂਪੀ ਰਾਤ ਕਿਵੇਂ ਬਤੀਤ ਹੋਵੇਗੀ? ਭਾਵ ਜਿਨ੍ਹਾਂ ਇਸਤਰੀਆਂ ਨੂੰ ਪਤੀ ਨਹੀਂ ਪ੍ਰਾਪਤ ਹੁੰਦਾ, ਉਹਨਾਂ ਦੀ ਅਵਸਥਾ ਕਿਵੇਂ ਬੀਤਦੀ ਹੈ? ਦੁੱਖ ਦੇ ਵਿੱਚ ਹੀ ਬੀਤਦੀ ਹੈ। ਇਸੇ ਤਰ੍ਹਾਂ ਜਿਹੜੀਆਂ ਮਨਮੁਖ ਰੂਹਾਂ ਆਪਣੇ ਪਰਮੇਸ਼ਰ ਪਤੀ ਨੂੰ ਨਹੀਂ ਪਛਾਣ ਸਕਦੀਆਂ, ਹਜ਼ੂਰ ਕਹਿੰਦੇ ਤਿੰਨ ਕਿਉਂ ਰਹਿਣ ਵਿਹਾਏ, ਉਹਨਾਂ ਦੀ ਅਵਸਥਾ ਰੂਪੀ ਰਾਤ ਕਿਵੇਂ ਬਤੀਤ ਹੋਵੇਗੀ, ਭਾਵ ਬਹੁਤ ਔਖੀ ਬਤੀਤ ਹੋਵੇਗੀ।
ਗਰਭ ਅਟਿਆ ਤ੍ਰਿਸ਼ਨਾ ਜਲ ਹੈ, ਦੁੱਖ ਪਾਵੈ ਦੂਜੇ ਪਾਏ।
ਜਿਹੜੀਆਂ ਮਨਮੁਖ ਰੂਹਾਂ ਨੇ ਗਰਭ ਅਟੀਆਂ, ਉਹ ਹੰਕਾਰ ਦੇ ਨਾਲ ਭਰੀਆਂ ਹੋਈਆਂ ਨੇ। ਤ੍ਰਿਸ਼ਨਾ ਜਲ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀਆਂ ਨੇ। ਸਹਿ ਸਕਟੇ ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਦੁੱਖ ਪਾਵੈ ਹੈ ਦੂਜੇ ਪਾਏ, ਉਹ ਦੂਜੇ ਪਾਸੇ ਪ੍ਰੇਮ ਕਰਕੇ, ਵਾਹਿਗੁਰੂ ਨਾਲ ਨਹੀਂ, ਗੁਰੂ ਦੇ ਨਾਲ ਨਹੀਂ, ਹੋਰ ਦੇਵੀ ਦੇਵਤਿਆਂ ਨਾਲ, ਮੜੀਆਂ ਮਸਾਣੀਆਂ ਦੇ ਨਾਲ, ਅਤੇ ਆਹ ਜਿਹੜੇ ਹੋਰ ਟੂਣੇ ਟਾਮਣ ਕਰਨ ਵਾਲੇ ਲੋਕ ਨੇ, ਉਸ ਪਾਸੇ ਪ੍ਰੇਮ ਕਰਕੇ ਹਮੇਸ਼ਾ ਲਈ ਦੁੱਖ ਪਾਉਂਦੀਆਂ ਹਨ।
ਸ਼ਬਦ ਰਤੀਆ ਸੁਹਾਗਣੀ, ਤਿੰਨ ਵਿੱਚੋਂ ਹਉਮੈ ਜਾਏ।
ਉਹਨਾਂ ਮਨਮੁੱਖਾਂ ਦੇ ਮੁਕਾਬਲੇ ਤੇ ਸੁਹਾਗਵੰਤੀਆਂ ਰੂਹਾਂ ਵੀ ਹਨ ਜੋ ਗੁਰਮੁਖ ਸਖੀਆਂ ਨੇ। ਸ਼ਬਦ ਰਤੀਆਂ ਸੁਹਾਗਣੀ, ਉਹ ਸੁਹਾਗ ਵਾਲੀਆਂ ਰੂਹਾਂ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ। ਤਿੰਨ ਵਿੱਚੋਂ ਹਉਮੈ ਜਾਏ, ਤੇ ਫਿਰ ਉਹਨਾਂ ਦੇ ਮਨ ਦੇ ਵਿੱਚੋਂ ਹਉਮੈ ਨਿਕਲ ਜਾਂਦੀ ਹੈ। ਉਹਨਾਂ ਬਾਰੇ ਤਾਂ ਆਖਿਆ ਸੀ ਨਾ, ਗਰਭ ਅਟੀਆਂ ਉਹ ਤੀ ਹੰਕਾਰ ਦੇ ਵਿੱਚ ਲਦੀਆਂ ਹੋਈਆਂ ਰਹਿੰਦੀਆਂ ਨੇ, ਹੰਕਾਰ ਵਿੱਚ ਭਰੀਆਂ ਰਹਿੰਦੀਆਂ ਨੇ। ਪਰ ਹਜ਼ੂਰ ਕਹਿੰਦੇ ਜਿਹੜੀਆਂ ਸੁਹਾਗਵੰਤੀਆਂ ਨੇ, ਉਹ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀਆਂ ਹੋਈਆਂ ਰਹਿੰਦੀਆਂ ਨੇ, ਇਸ ਲਈ ਉਹਨਾਂ ਦੇ ਮਨ ਵਿੱਚੋਂ ਹਉਮੈ ਚਲੀ ਜਾਂਦੀ ਹੈ।
ਸਦਾ ਪਿਰ ਰਾਵੈ ਆਪਣਾ, ਤਿੰਨਾ ਸੁਖੇ ਸੁਖ ਵਿਹਾਏ।
ਹਜ਼ੂਰ ਫਰਮਾਉਂਦੇ ਨੇ, ਉਹ ਗੁਰਮੁਖ ਸੁਹਾਗਣਾ ਸਦਾ ਪਿਰ ਰਾਵੈ ਹੈ ਆਪਣਾ, ਉਹ ਹਮੇਸ਼ਾ ਲਈ ਆਪਣੇ ਪਤੀ ਪਰਮੇਸ਼ਰ ਦੇ ਰੰਗ ਨੂੰ ਮਾਣਦੀਆਂ ਹਨ। ਤਿੰਨਾ ਸੁਖੇ ਸੁਖ ਵਿਹਾਏ, ਫਿਰ ਉਹਨਾਂ ਦੀ ਅਵਸਥਾ ਸੁਖ ਹੀ ਸੁਖ ਦੇ ਵਿੱਚ ਵਿਹਾਏ ਬਤੀਤ ਹੁੰਦੀ ਹੈ।
ਗਿਆਨ ਵਿਹੋਣੀ ਪਿਰ ਮੁਤਿਆ, ਪਿਰਮ ਨਾ ਪਾਇਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਗਿਆਨ ਤੋਂ ਵਿਹੋਣੀਆਂ ਨੇ, ਗੁਰੂ ਦੇ ਗਿਆਨ ਤੋਂ ਵਿਰਵੀਆਂ ਨੇ, ਪਿਰ ਮੁਤੀਆਂ, ਉਹਨਾਂ ਨੂੰ ਪਤੀ ਨੇ ਮੁਤੀਆ ਦਾ ਅਰਥ ਹੈ ਛੁੱਟੜ ਕਰ ਦਿੱਤਾ, ਉਹਨਾਂ ਨੂੰ ਤਲਾਕ ਦੇ ਦਿੱਤਾ, ਪਿਰਮ ਨਾ ਪਾਇਆ ਜਾਏ। ਹੁਣ ਉਹਨਾਂ ਇਸਤਰੀਆਂ ਦੇ ਕੋਲੋਂ ਉਸ ਪਤੀ ਦਾ ਪ੍ਰੇਮ ਰਸ ਨਹੀਂ ਪ੍ਰਾਪਤ ਕੀਤਾ ਜਾ ਸਕਦਾ।
ਅਗਿਆਨ ਮਤੀ ਅੰਧੇਰ ਹੈ, ਬਿਨ ਪਿਰ ਦੇਖੈ ਭੁੱਖ ਨਾ ਜਾਏ।
ਹੁਣ ਗਿਆਨ ਤੋਂ ਬਿਨਾਂ ਉਹਨਾਂ ਦੇ ਅੰਦਰ ਅਗਿਆਨ ਮਤੀ, ਅਗਿਆਨ ਵਾਲੀ ਮਤ ਹੁੰਦੀ ਹੈ। ਅਗਿਆਨ ਵਾਲੀ ਮਤ ਹੋਣ ਕਰਕੇ ਅੰਧੇਰ ਹੈ ਉਹਨਾਂ ਦੇ ਮਨ ਦੇ ਵਿੱਚ, ਮੋਹ ਮਾਇਆ ਦਾ ਭਰਮ ਦਾ ਹਨੇਰ ਪਿਆ ਰਹਿੰਦਾ ਹੈ। ਬਿਨ ਪਿਰ ਦੇਖੇ ਭੁੱਖ ਨਾ ਜਾਏ, ਜਿੰਨਾ ਚਿਰ ਤੱਕ ਉਹ ਪਤੀ ਪਰਮੇਸ਼ਰ ਦੇ ਦਰਸ਼ਨ ਨਹੀਂ ਕਰ ਲੈਂਦੀਆਂ, ਉਹਨਾਂ ਚਿਰ ਤੱਕ ਉਹਨਾਂ ਦੀ ਭੁੱਖ ਜਾ ਹੀ ਨਹੀਂ ਸਕਦੀ, ਅਤੇ ਵਾਹਿਗੁਰੂ ਦੇ ਦਰਸ਼ਨ ਉਹਨਾਂ ਨੂੰ ਹੋ ਨਹੀਂ ਸਕਦੇ ਗੁਰੂ ਦੀ ਕਿਰਪਾ ਤੋਂ ਬਿਨਾਂ। ਇਸ ਲਈ ਉਹਨਾਂ ਦੀ ਜਿਹੜੀ ਦਰਸ਼ਨਾਂ ਦੀ ਮਿਲਣ ਦੀ ਭੁੱਖ ਹੈ, ਉਹ ਕਦੇ ਵੀ ਨਹੀਂ ਜਾ ਸਕਦੀ।
ਆਵੋ ਮਿਲੋ ਸਹੇਲੀ ਹੋ, ਮੈਂ ਪਿਰ ਦੇਹੋ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਜਗਿਆਸੂ ਜਾ ਕੇ ਜਿਹੜੀਆਂ ਹੋਰ ਗੁਰਮੁਖ ਸਖੀਆਂ ਨੇ, ਪਵਿੱਤਰ ਸੰਤ ਭਗਤ ਰੂਪ ਸਖੀਆਂ ਨੇ, ਉਹਨਾਂ ਨੂੰ ਕਹਿੰਦੀ ਹੈ, ਆਵੋ ਮਿਲੋ ਸਹੇਲੀ ਹੋ, ਕਿ ਇਹ ਸਹੇਲੀਓ ਤੁਸੀਂ ਆਓ, ਤੁਸੀਂ ਆ ਕੇ ਮੈਨੂੰ ਮਿਲੋ, ਮੈਂ ਪਿਰ ਦੇਹੋ ਮਿਲਾਏ। ਤੁਸੀਂ ਤਾਂ ਮਿਲੀਆਂ ਹੋਈਆਂ ਹੋ, ਸੁਹਾਗਣਾ ਤਾਂ ਮਿਲੀਆਂ ਹੁੰਦੀਆਂ ਨੇ, ਅਤੇ ਤੁਸੀਂ ਕਿਰਪਾ ਕਰੋ, ਮੈਂ ਪਿਰ ਦੇਹੋ ਮਿਲਾਏ, ਮੈਨੂੰ ਵੀ ਪਤੀ ਪਰਮੇਸ਼ਰ ਮਿਲਾ ਦਿਓ, ਕਿਉਂਕਿ ਮਿਲੀਆਂ ਹੋਈਆਂ ਹੀ ਤਾਂ ਮਿਲਾ ਸਕਦੀਆਂ ਨੇ, ਸੁਹਾਗਣਾ ਹੀ ਸੁਹਾਗਣ ਬਣਾ ਸਕਦੀਆਂ ਨੇ। ਇਸ ਲਈ ਮਹਾਂਪੁਰਖਾਂ ਦੇ ਪਾਸ ਜਾ ਕੇ ਬੇਨਤੀਆਂ ਕਰਨੀਆਂ ਹਨ ਕਿ ਮਹਾਂਪੁਰਖੋ, ਜਿਵੇਂ ਤੁਸੀਂ ਮਿਲੇ ਹੋ, ਅਤੇ ਕਿਰਪਾ ਕਰੋ, ਸਾਨੂੰ ਵੀ ਪਰਮੇਸ਼ਰ ਪਤੀ ਦੇ ਨਾਲ ਮਿਲਾ ਦਿਓ।
ਪੂਰੇ ਭਾਗ ਸਤਿਗੁਰ ਮਿਲੈ, ਫਿਰ ਪਾਇਆ ਸੱਚ ਸਮਾਏ।
ਉਹ ਗੁਰਮੁਖ ਸਖੀਆਂ ਇਹ ਅੱਗੋਂ ਜਵਾਬ ਦਿੰਦੀਆਂ ਨੇ, ਪੂਰੇ ਭਾਗ ਸਤਿਗੁਰ ਮਿਲੈ, ਵੀ ਗੁਰਮੁਖੋ, ਜਿਨ੍ਹਾਂ ਦੇ ਪੂਰੇ ਭਾਗ ਹੁੰਦੇ ਨੇ ਉਹਨਾਂ ਨੂੰ ਸੱਚੇ ਸਤਿਗੁਰੂ ਮਿਲਦੇ ਹਨ, ਅਤੇ ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਫਿਰ ਪਾਇਆ ਸੱਚ ਸਮਾਏ, ਔਰ ਉਹਨਾਂ ਨੇ ਸੱਚ ਸਮਾਏ ਸੱਚੇ ਨਾਮ ਦੇ ਵਿੱਚ ਲੀਨ ਹੋ ਕੇ, ਤੇ ਫਿਰ ਪਾਇਆ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਹੈ।
ਸੇ ਸਹੀਆ ਸੋਹਾਗਣੀ ਜਿਨ ਕਾ ਨਦਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਤੇ ਉਹ ਪਤੀ ਪਰਮੇਸ਼ਰ ਅਥਵਾ ਦਰਗਾਹੀ ਬਸੀੜ ਸਤਿਗੁਰੂ ਮਿਹਰ ਦੀ ਨਜ਼ਰ ਕਰ ਦਿੰਦੇ ਹਨ, ਸੇ ਸਹੀਆ ਸੁਹਾਗਣੀ, ਉਹ ਸਹੀਆਂ ਸਖੀਆਂ, ਉਹ ਗੁਰਮੁਖ ਰੂਹਾਂ ਸੁਹਾਗਵੰਤੀਆਂ ਹੋ ਜਾਂਦੀਆਂ ਨੇ, ਭਾਵ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਆਨੰਦ, ਉਹਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਖਸਮ ਪਛਾਣ ਹੈ ਆਪਣਾ ਤਨ ਮਨ ਆਗੇ ਦੇ।
ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ, ਖਸਮ ਪਛਾਣੇ ਆਪਣਾ, ਉਹ ਗੁਰਮੁਖ ਸਿੱਖ ਰੂਪ ਸਖੀਆਂ ਆਪਣੇ ਖਸਮ ਮਾਲਕ ਪਤੀ ਪਰਮੇਸ਼ਰ ਨੂੰ ਪਛਾਣ ਲੈਂਦੀਆਂ ਨੇ, ਤੇ ਫਿਰ ਨਾਲ ਹੀ ਤਨ ਮਨ ਆਗੇ ਦੇ, ਉਹ ਆਪਣਾ ਤਨ ਵੀ ਤੇ ਮਨ ਵੀ ਉਹ ਪਤੀ ਦੇ ਅੱਗੇ ਭੇਟ ਕਰ ਦਿੰਦੀਆਂ ਹਨ, ਤੇ ਨਾਲ ਇਹ ਬੇਨਤੀ ਕਰਦੀਆਂ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਜਦੋਂ ਕੋਈ ਇਸਤਰੀ ਆਪਣਾ ਤਨ ਵੀ ਤੇ ਮਨ ਵੀ ਸਭ ਕੁਝ ਪਤੀ ਨੂੰ ਅਰਪਣ ਕਰ ਦੇਵੇ, ਤੇ ਫਿਰ ਹੀ ਉਹ ਸੁਹਾਗਣ ਬਣਦੀ ਹੈ, ਤੇ ਫਿਰ ਹੀ ਉਹਨੂੰ ਅਸਲੀ ਸੁਹਾਗ ਦਾ ਸੁਖ ਪ੍ਰਾਪਤ ਹੋ ਸਕਦਾ ਹੈ।
ਘਰ ਵਾਰ ਪਾਇਆ ਆਪਣਾ ਹਉ ਮੈਂ ਦੂਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀਆਂ ਗੁਰਮੁਖ ਸਖੀਆਂ ਨੇ ਔਰ ਉਹਨਾਂ ਨੇ ਆਪਣੇ ਮਨ ਵਿੱਚੋਂ ਹਉਮੈ ਨੂੰ ਦੂਰ ਕਰਕੇ ਘਰ ਵਾਰ ਪਾਇਆ ਆਪਣਾ, ਜਿਹੜਾ ਆਪਣਾ ਪਤੀ ਪਰਮੇਸ਼ਰ ਸੀ ਉਹਨੂੰ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ, ਕਿਉਂਕਿ ਵਾਹਿਗੁਰੂ ਸਾਡੇ ਅੰਦਰ ਹੀ ਤੇ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਪਰ ਹਉਮੈ ਦਾ ਪਰਦਾ ਸੀ, ਇਸ ਹਉਮੈ ਦੇ ਪਰਦੇ ਨੂੰ ਦੂਰ ਕਰਕੇ ਤੇ ਉਹਨਾਂ ਗੁਰਮੁਖ ਸਖੀਆਂ ਨੇ ਪਤੀ ਪਰਮੇਸ਼ਰ ਨੂੰ ਘਰ ਦੇ ਵਿੱਚੋਂ ਹੀ ਪਾਵ ਆਪਣੇ ਅੰਦਰੋਂ ਹੀ ਉਸ ਨੂੰ ਪ੍ਰਾਪਤ ਕਰ ਲਿਆ।
ਨਾਨਕ ਸੋ ਭਾਵੰਤੀਆਂ ਸੁਹਾਗਣੀ ਆਨੰਦਨ ਭਗਤ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੋਭਾ ਵਾਲੀਆਂ ਸੁਹਾਗਣਾਂ ਨੇ ਆਨੰਦਨ ਭਗਤ ਕਰੇ, ਜਿਹੜੀਆਂ ਰਾਤ ਦਿਨ ਪਤੀ ਪਰਮੇਸ਼ਰ ਦੀ ਭਗਤੀ ਕਰਦੀਆਂ ਨੇ, ਰਾਤ ਦਿਨ ਸੇਵਾ ਟਹਿਲ ਦੇ ਵਿੱਚ ਜੁੜੀਆਂ ਰਹਿੰਦੀਆਂ ਨੇ, ਉਹ ਅਸਲੀ ਸੋਭਾ ਵਾਲੀਆਂ ਸੁਹਾਗਣਾਂ ਨੇ, ਜੋ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦਕਾਮ, ਐਸੀ ਅਵਸਥਾ ਵਾਲੇ ਗੁਰਮੁਖਾਂ ਨੂੰ ਸੁਹਾਗਣਾ ਦਾ ਦਰਜਾ ਦਿੱਤਾ ਹੈ।
ਤੇਰੇ ਰਾਗ ਮਹੱਲਾ ਤੀਜਾ ਇੱਕ ਪਿਰ ਰਾਵ ਹੈ ਆਪਣਾ ਹਉ ਕੈ ਦਰ ਪੁੱਛੋ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਪ੍ਰਕਰਨ ਦੁਆਰਾ ਹੀ ਇਸ ਅਗਲੇ ਸ਼ਬਦ ਵਿੱਚ ਫਿਰ ਜੀਵ ਰੂਪ ਇਸਤਰੀ ਨੂੰ ਉਪਦੇਸ਼ ਦੇ ਰਹੇ ਹਨ, ਮੁੰਦੇ ਤੂੰ ਚੱਲ ਗੁਰ ਕਹਿ ਪਾਏ, ਐ ਜੋਬਨ ਮਤੀਏ, ਐ ਅਗਿਆਤ ਜੋਬਨ ਵਾਲੀਏ, ਤੂੰ ਗੁਰੂ ਦੇ ਅਨੁਸਾਰ ਹੋ ਕੇ ਚੱਲ, ਕਿਉਂਕਿ ਸਤਿਗੁਰੂ ਦਰਗਾਹੀ ਵਸੀਠ ਨੇ, ਜਦੋਂ ਤੂੰ ਉਹਨਾਂ ਦੇ ਅਨੁਸਾਰ ਹੋ ਕੇ ਚੱਲੇਗੀ ਤੇ ਫਿਰ ਤੈਨੂੰ ਪਤੀ ਪਰਮੇਸ਼ਰ ਮਿਲ ਸਕਦਾ। ਅਨਦਨ ਰਾਵ ਹੈ ਪੇਰੇ ਆਪਣਾ ਸਹਿਜੇ ਸੱਚ ਸਮਾਏ, ਫਿਰ ਤੂੰ ਅਨਦਨ ਦਾ ਅਰਥ ਹੈ ਰਾਤ ਦਿਨ ਆਪਣੇ ਪਤੀ ਦੇ ਸੁੱਖ ਨੂੰ ਉਹਦੇ ਆਨੰਦ ਨੂੰ ਮਾਣ ਸਕਦੀ ਹੈ। ਸਹਿਜੇ ਸੱਚ ਸਮਾਏ ਤੇ ਸਹਿਜੇ ਸਹਿਜੇ ਸੱਚ ਰੂਪ ਪਤੀ ਵਿੱਚ ਲੀਨ ਹੋ ਸਕਦੀ ਹੈ। ਜੇ ਤੂੰ ਗੁਰੂ ਦੇ ਅਨੁਸਾਰ ਹੋ ਕੇ ਚੱਲੇ ਤੈਨੂੰ ਪਰਮੇਸ਼ਰ ਪਤੀ ਮਿਲ ਸਕਦਾ ਹੈ, ਮਿਲ ਹੀ ਨਹੀਂ ਸਕਦਾ, ਉਹ ਤੈਨੂੰ ਆਪਣੇ ਵਿੱਚ ਅਭੇਦ ਕਰ ਲਵੇਗਾ। ਇਹ ਐਸੀ ਮਹਾਨ ਕੇਵਲ ਮੁਕਤੀ ਦੀ ਦਾਤ ਤੈਨੂੰ ਪ੍ਰਾਪਤ ਹੋ ਸਕਦੀ ਹੈ। ਅਤੇ ਹੁਣ ਜਗਿਆਸੂ ਰੂਪ ਇਸਤਰੀ ਪੁੱਛਦੀ ਹੈ, ਇੱਕ ਪਿਰ ਰਾਵ ਹੈ ਆਪਣਾ ਹੋ ਕਹਿ ਦਰ ਪੁੱਛੋ ਜਾਏ। ਇੱਕ ਐਸੀਆਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਨੇ ਜੋ ਆਪਣੇ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣਦੀਆਂ ਨੇ। ਹਉ ਕਹਿ ਦਰ ਪੁੱਛੋ ਜਾਏ, ਤੇ ਮੈਂ ਕਿਹੜੇ ਦਰ ਤੋਂ ਜਾ ਕੇ ਪੁੱਛਾਂ ਬਈ ਮੈਨੂੰ ਉਹ ਪਰਮੇਸ਼ਰ ਪਤੀ ਕਿਵੇਂ ਮਿਲ ਸਕਦਾ ਹੈ।
ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹ ਮਿਲਾਏ।
ਅੱਗੋਂ ਗੁਰਮੁਖ ਸਖੀਆਂ ਸੁਹਾਗਣਾ ਵਾਂਗ ਇਹ ਇਸ਼ਾਰਾ ਕਰਦੀਆਂ ਨੇ, ਬਈ ਤੂੰ ਸਤਿਗੁਰੂ ਦੇ ਕੋਲ ਜਾ, ਸਤਿਗੁਰ ਸੇਵੀ ਭਾਉ ਕਰ, ਤੇ ਸਤਿਗੁਰੂ ਦੀ ਜਾ ਕੇ ਪ੍ਰੇਮ ਦੇ ਨਾਲ ਸੇਵਾ ਕਰ, ਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ, ਮੈਂ ਪਿਰ ਦੇਹੋ ਮਿਲਾਏ। ਹੇ ਸਤਿਗੁਰੂ ਜੀ, ਤੁਸੀਂ ਦਰਗਾਹੀ ਵਿਚੋਲੇ ਹੋ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਅਤੇ ਮਹਾਰਾਜ, ਕਿਰਪਾ ਕਰੋ, ਮੈਂ ਫਿਰ ਦੇਹੋ ਮਿਲਾਏ, ਮੈਨੂੰ ਪਰਮੇਸ਼ਰ ਪਤੀ ਮਿਲਾ ਦਿਓ, ਤੁਸੀਂ ਹੀ ਸਾਨੂੰ ਮਿਲਾ ਸਕਦੇ ਹੋ।
ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਰੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਹਨ, ਅਤੇ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਵੇਖ ਰਿਹਾ ਹੈ, ਸਭ ਦੀ ਨਿਗਰਾਨੀ ਵੀ ਆਪ ਕਰ ਰਿਹਾ ਹੈ। ਕਿਸ ਨੇੜੇ ਕਿਸ ਦੂਰ, ਉਹ ਕਿਸੇ ਦੇ ਨੇੜੇ ਵਸ ਰਿਹਾ ਹੈ ਅਤੇ ਕਿਸੇ ਦੇ ਦੂਰ ਵਸ ਰਿਹਾ ਹੈ, ਭਾਵ ਗੁਰਮੁਖਾਂ ਦੇ ਉਹ ਨੇੜੇ ਹੈ ਅਤੇ ਮਨਮੁਖਾਂ ਤੋਂ ਦੂਰ ਹੈ।
ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਜੀਵ ਰੂਪ ਇਸਤਰੀ ਨੇ ਉਸ ਪਤੀ ਪਰਮੇਸ਼ਰ ਨੂੰ ਅੰਗ ਸੰਗ ਵਸਦਾ ਜਾਣ ਲਿਆ ਹੈ, ਪਿਰ ਰਾਵੇ ਸਦਾ ਹਜੂਰ ਹਦੂਰ, ਅਤੇ ਉਸਨੂੰ ਪਰਮੇਸ਼ਰ ਪਤੀ ਹਮੇਸ਼ਾ, ਹਦੂਰ ਦਾ ਅਰਥ ਹੈ ਕੋਲੇ ਆ ਕੇ, ਉਹਦੇ ਨੇੜੇ ਆ ਕੇ ਅਤੇ ਉਸਨੂੰ ਸੁਖ ਬਖਸ਼ਿਸ਼ ਕਰਦਾ ਹੈ।
ਮੁੰਦੇ ਤੂੰ ਚੱਲ ਗੁਰ ਕੈ ਪਾਏ, ਅੰਧ ਨਿਰਾਵੈ ਪਿਰ ਆਪਣਾ, ਸਹਿਜੇ ਸੱਚ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ, ਸੱਚੇ ਸ਼ਬਦ ਸਿੰਗਾਰ।
ਰਹਾਓ, ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਬਦ ਰਤੀਆਂ ਸੁਹਾਗਣੀ, ਜਿਹੜੀਆਂ ਸੁਹਾਗਵੰਤੀਆਂ ਰੂਹਾਂ ਨੇ, ਉਹ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ, ਅਤੇ ਸੱਚਾ ਸ਼ਬਦ ਸਿੰਗਾਰ ਅਤੇ ਸੱਚੇ ਗੁਰੂ ਕੇ ਸ਼ਬਦ ਦੁਆਰਾ ਸ਼ੁਭ ਗੁਣਾਂ ਦਾ ਸ਼ਿੰਗਾਰ ਵੀ ਧਾਰਨ ਕਰਦੀਆਂ ਨੇ। ਇਹਦਾ ਮਤਲਬ ਇਹ ਹੈ, ਹਮੇਸ਼ਾ ਲਈ ਨਾਮ ਬਾਣੀ ਦੇ ਰੰਗ ਵਿੱਚ ਰੰਗੀਆਂ ਹੋਈਆਂ ਅਤੇ ਦੈਵੀ ਗੁਣਾਂ ਦਾ ਗੁਰੂ ਕੇ ਸ਼ਬਦ ਦੁਆਰਾ ਸ਼ਿੰਗਾਰ ਵੀ ਧਾਰਨ ਕਰਦੀਆਂ ਹਨ।
ਹਰ ਵਾਰ ਪਾਇਨ ਘਰ ਆਪਣੇ, ਗੁਰ ਕੈ ਹੇਤ ਪਿਆਰ।
ਹਾਂ, ਜਿਹੜੀਆਂ ਐਸੀਆਂ ਸੁਹਾਗਵੰਤੀਆਂ ਰੂਹਾਂ ਨੇ